ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ, ਆਮ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਉਦੋਂ ਹੋਈਆਂ, ਅਜੇ ਵੀ ਜਿਹੜੀ ਉਹ ਸਮੱਸਿਆ, ਉਹਨੂੰ ਨਜਿੱਠਣ ਦੇ ਵਾਸਤੇ, ਦਰੁਸਤ ਕਰਨ ਲਈ ਬਹੁਤ ਸਮਾਂ ਲੱਗੇਗਾ। ਇੱਕ ਤਾਂ ਹੈਗਾ ਪਾਣੀ, ਜਿਹੜਾ ਪ੍ਰਤੱਖ ਤੌਰ 'ਤੇ ਕਈ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਆਣ ਵੜਿਆ, ਗਲੀਆਂ ਦੇ ਵਿੱਚ ਜਮ੍ਹਾਂ ਹੋ ਗਿਆ। ਇੱਕ ਹੈਗਾ ਜਦੋਂ ਅਸੀਂ ਸੰਕੇਤਕ ਤੌਰ 'ਤੇ ਜਾਂ ਮੁਹਾਵਰੇ ਦੇ ਤੌਰ 'ਤੇ ਗੱਲ ਕਰਦੇ ਨਾ, ਸਿੰਬੋਲਿਕ ਤੌਰ 'ਤੇ, ਕਿ ਕਿਸੇ ਦਾ ਪਾਣੀ ਪਾਣੀ ਹੋ ਜਾਣਾ। ਪੰਜਾਬ ਜਿੱਥੇ ਪਾਣੀ ਦੀ ਮਾਰ ਝੱਲੀ ਆਮ ਲੋਕਾਂ ਨੇ, ਜੇ ਅਸੀਂ ਹੜ੍ਹ 'ਤੇ ਹੋਣ ਵਾਲੇ ਇਜਲਾਸ ਦੀ ਗੱਲ ਕਰੀਏ, ਤਾਂ ਉਹ ਵੀ ਸ਼ਰਮਿੰਦਗੀ ਦਾ ਬਾਇਸ ਬਣ ਗਿਆ ਜੀ, ਉਹਨੇ ਵੀ ਪਾਣੀ ਪਾਣੀ ਕਰ ਛੱਡਿਆ। ਕੀ ਵੇਰਵਾ?
ਬਿਲਕੁਲ ਵਿਜੇ ਜੀ, ਅੱਜ ਪੰਜਾਬ ਬੜੀ ਨੀਝ ਨਾਲ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਕੰਨੀ ਦੇਖ ਰਿਹਾ ਸੀ ਕਿ ਸਿਰ ਜੋੜ ਕੇ ਬੈਠੇ ਸਾਡੇ ਚੁਣੇ ਨੁਮਾਇੰਦੇ ਸ਼ਾਇਦ ਇਹਨਾਂ ਹੜ੍ਹਾਂ ਦੀ ਬਾਤ ਪਾਉਣਗੇ, ਸ਼ਾਇਦ ਇਹਨਾਂ ਹੜ੍ਹਾਂ ਦੇ ਹਵਾਲੇ ਨਾਲ ਉਹ ਸਾਡੇ ਦਰਦ ਫਰੋਲਣਗੇ। ਇਹ ਕਿਉਂ ਆਏ ਹੜ੍ਹ, ਕਿਵੇਂ ਹੜਾ ਕੇ ਲੈ ਗਏ, ਕੌਣ ਜ਼ਿੰਮੇਵਾਰ ਹੈ, ਉਹਨੂੰ ਕਟਹਿਰੇ 'ਚ ਖੜਾ ਕਰਨਗੇ, ਉਸ ਦੇ ਲਈ ਕੋਈ ਕਮੇਟੀ ਬਣਾਉਣਗੇ, ਕੋਈ ਜਾਂਚ ਕਮੇਟੀ ਬਣਾਉਣਗੇ। ਇਹ ਗੱਲ ਆਪਾਂ ਚਿਰਾਂ ਤੋਂ ਕਰਦੇ ਆ ਰਹੇ ਸੀ ਕਿ ਉੱਧਰ ਨੂੰ ਗੱਲ ਜਾਏਗੀ। ਉਹ ਉਮੀਦ ਕਰ ਰਹੇ ਸੀ ਕਿ ਉਹ ਤੋਂ ਬਾਅਦ ਅਗਲੀ ਵਾਰ ਤੋਂ ਅਜਿਹਾ ਵਰਤਾਰਾ ਨਾ ਵਾਪਰ, ਇਹਦੇ ਲਈ ਕੁਝ ਹੋਊਗਾ। ਬਿਲਕੁਲ ਨਹੀਂ ਹੋਇਆ ਜੀ। ਮਤਲਬ ਇਸ ਵੀਕਐਂਡ ਦੇ ਉੱਤੇ ਜਿਹੜੇ ਲੋਕ ਇੰਟਰਟੇਨਮੈਂਟ ਵਾਲੇ ਕੋਈ ਸ਼ੋਅ ਦੇਖਦੇ ਨੇ, ਉਹ ਲਾਫਟਰ ਚੈਨਲ ਚੁੱਲ ਜਾਂ ਉਹ ਕਮੇਡੀ ਸ਼ੋਅ ਆਉਂਦਾ ਹੈ ਨਾ ਕਪਿਲ ਦਾ ਜਾਂ ਕਿਸੇ ਦਾ, ਜੋ ਵੀ ਦੇਖਦੇ ਨੇ, ਉਹਦੀ ਬਜਾਏ ਇਸ ਵਾਰ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦੇਖ ਲਾ, ਪੂਰਾ ਇੰਟਰਟੇਨਮੈਂਟ ਸੀ ਸਿਰਫ। ਉਹ ਹਸਾ ਤਾਂ ਸਕਦਾ ਪਰ ਉਹ ਸਕੂਨ ਨਹੀਂ ਦੇ ਸਕਦਾ, ਕਿਉਂਕਿ ਮਸਲਾ ਸੀਗਾ ਪੰਜਾਬ ਦੇ ਹੜ੍ਹਾਂ ਦਾ। ਸਭ ਤੋਂ ਪਹਿਲਾਂ ਜੇ ਮੈਂ ਪੜਾਅ ਦਰ ਪੜਾਅ ਗੱਲ ਕਰਾਂ ਤਾਂ ਉਹਦੇ ਵਿੱਚ ਇਹ ਸੀਗਾ ਕਿ ਠੀਕ ਹੈ, ਸੈਸ਼ਨ ਸ਼ੁਰੂ ਉਸੇ ਤਰ੍ਹਾਂ ਰਸਮੀ ਤੌਰ 'ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਹੋਇਆ
ਜੀ।
ਜਿਵੇਂ ਜਸਵਿੰਦਰ ਭੱਲਾ ਜੀ ਗਏ, ਹੂਜਾ ਸਾਹਿਬ ਗਏ, ਹਰਮੇਲ ਸਿੰਘ ਟੌੜਾ ਸਾਹਿਬ ਗਏ ਜਾਂ ਹੋਰ ਹਸਤੀਆਂ ਗਈਆਂ ਜਾਂ ਹੜ੍ਹਾਂ 'ਚ ਜਿਹੜੇ ਲੋਕ ਚਲੇ ਗਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਤੋਂ ਬਾਅਦ ਫਿਰ ਤਕਰਾਰ ਬਹਿਸ ਸ਼ੁਰੂ ਹੋ ਗਈ ਜੀ।
ਜੀ
ਅਤੇ ਜਦੋਂ ਬਹਿਸ ਸ਼ੁਰੂ ਹੁੰਦੀ ਆ ਤਾਂ ਇੱਕ ਪਾਸੇ ਵਿਰੋਧੀ ਧਿਰ, ਇੱਕ ਪਾਸੇ ਸੱਤਾਧਾਰੀ ਧਿਰ। ਵਿਰੋਧੀ ਧਿਰ ਸਵਾਲ ਖੜਾ ਕਰਦੀਆਂ ਆਮ ਆਦਮੀ ਪਾਰਟੀ 'ਤੇ ਕਿ ਉਹ ਕਹਿੰਦੀ ਜੀ ਕਿ ਜਿਹੜਾ ਮਤਲਬ ਕਿ ਮੋਦੀ ਜੀ ਵਾਲਾ 12,000 ਕਰੋੜ ਹੈ ਉਹ ਹਿਸਾਬ ਦੇ ਦਿਓ ਜੀ ਸਾਨੂੰ, ਜਿਹੜਾ ਸੈਂਟਰ ਕਹਿੰਦਾ ਅਸੀਂ ਭੇਜਿਆ ਤੁਹਾਨੂੰ, ਹੈ ਨਾ। ਚਲੋ ਜੀ, ਉਹਦੀ ਫਿਰ ਉਹ ਕਹਿੰਦੇ ਵੀ, ਕਾਂਗਰਸ ਕਹਿੰਦੀ ਹੈ ਕਿ ਜਿਸ ਦਿਨ ਪ੍ਰਧਾਨ ਮੰਤਰੀ ਆਏ ਸੀ, ਉਹ ਪ੍ਰਤਾਪ ਬਾਜਵਾ ਸਵਾਲ ਖੜਾ ਕਰਦੇ ਨੇ, ਜਿਸ ਦਿਨ ਪ੍ਰਧਾਨ ਮੰਤਰੀ ਆਏ ਸੀ ਉਸ ਦਿਨ ਕਹਿੰਦੇ ਮੁੱਖ ਮੰਤਰੀ ਸਾਡਾ ਹਸਪਤਾਲ ਜਾ ਕੇ ਲੰਮਾ ਪੈ ਗਿਆ ਜੀ, ਹੈ ਨਾ। ਫਿਰ ਇਹ ਕਹਿੰਦੇ ਨੇ ਸੱਤਾਧਾਰੀ ਧਿਰ ਵਾਲੇ ਕਿ 1600 ਜਿਹੜਾ ਕਰੋੜ ਹੈ ਜੀ ਉਹ ਜੁਮਲਾ ਹੈ, ਇਹ ਪੋਸਟਰ ਲੈ ਕੇ ਇਹਨਾਂ ਨੇ ਲਹਿਰਾਏ। ਅੱਜ ਸੱਤਾਧਾਰੀ ਧਿਰ ਵਿਧਾਨ ਸਭਾ ਚ ਪ੍ਰਦਰਸ਼ਨ ਕਰ ਰਹੀ ਹੈ ਪੋਸਟਰ ਲੈ ਕੇ, ਤੇ ਸਪੀਕਰ ਸਾਹਿਬ ਦੇ ਕਹਿਣ ਤੇ ਬੈਠਦੇ ਨੇ ਤੇ 20 ਮਿੰਟ ਲਈ ਸਭਾ ਚੱਕਣੀ ਪੈ ਜਾਂਦੀ ਆ। ਇਹ ਸੱਤਾਧਾਰੀ ਧਿਰ ਵਾਲੇ ਪਾਸੇ ਮਤਲਬ ਇਹ ਤਰੀਕਾ ਕਰ। ਫਿਰ ਵਿਰੋਧੀ ਧਿਰ ਨੂੰ ਸੱਤਾਧਾਰੀ ਧਿਰ ਨੇ ਤੰਜ ਕੱਸਿਆ ਕਿ ਤੁਸੀਂ ਬੀਜੇਪੀ ਦੇ ਏਜੰਟ ਬਣ ਕੇ ਕੰਮ ਕਰ ਰਹੇ ਹੋ, ਕਿ ਮਤਲਬ ਉਹ ਜਿਹੜੇ ਸਵਾਲ ਕਰਦੇ ਆ ਸੈਂਟਰ ਦੇ ਵੱਲੋਂ ਉਹ ਤੁਸੀਂ ਕਰ ਰਹੇ ਹੋ। ਇਹ ਕਹਿੰਦੇ ਕਿ ਨਹੀਂ, ਮੁੱਖ ਮੰਤਰੀ ਸਾਹਿਬ ਨਰਿੰਦਰ ਮੋਦੀ ਨੂੰ ਕਾਪੀ ਕਰਦੇ। ਚਲੋ ਜੀ, ਇਹ ਤਾਨੇ ਬਹਿਣੇ ਹੋਏ। ਤੇ ਜਿਹੜੇ ਮੰਤਰੀ ਨੇ ਪੰਜਾਬ ਦੇ, ਸਿੰਚਾਈ ਮੰਤਰੀ
ਜੀ,
ਹੈ ਨਾ, ਵਰਿੰਦਰ ਗੋਇਲ ਸਾਹਿਬ, ਉਹ ਮਤਾ ਲਿਆਏ। ਮਤਾ ਲਿਆਏ ਜੀ, ਕਹਿੰਦੇ ਕਿ ਘੱਟੋ ਘੱਟ 20,000 ਕਰੋੜ ਮਿਲਣਾ ਚਾਹੀਦਾ ਸੀਗਾ, ਅਸੀਂ ਇਹ ਮਤਾ ਪੇਸ਼ ਕਰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਆਪਣੇ ਮਤੇ 'ਚ 34 ਲੱਖ ਲੋਕ ਪ੍ਰਭਾਵਿਤ ਦੱਸੇ ਆ, ਤੇ ਮੁੱਖ ਮੰਤਰੀ ਸਾਹਿਬ ਉਸੇ ਵਿਧਾਨ ਸਭਾ 'ਚ ਖੜ ਕੇ ਆਪਣੀ ਤਕਰੀਰ 'ਚ 20 ਲੱਖ ਲੋਕ ਪ੍ਰਭਾਵਿਤ ਦੱਸ ਰਹੇ। ਇੱਕੋ ਧਿਰ, ਇੱਕੋ ਸਰਕਾਰ, ਉਹਦੇ ਹੀ ਕੈਬਨਿਟ ਦੇ 2 ਮੰਤਰੀ, ਇੱਕ ਮੁੱਖ ਮੰਤਰੀ, ਇੱਕ ਮੰਤਰੀ, ਇੱਕ ਦਾ ਅੰਕੜਾ ਕੁਛ ਹੈ, ਦੂਏ ਦਾ ਅੰਕੜਾ ਕੁਛ ਹੈ। ਮਤਲਬ ਉਹਨੇ ਆਪਣੇ ਆਪ ਸਵਾਲ ਹੈ ਕਿ ਕੀ ਦਸਤਾਵੇਜ਼ੀ ਤੌਰ 'ਤੇ ਵੀ ਦਰੁਸਤ ਨਹੀਂ ਹੈਗੇ ਤੁਸੀਂ। ਫਿਰ ਚਲੋ, ਤੁਸੀਂ ਮਤਾ ਲਿਆਂਦਾ ਕਿ ਵੀ ਕੇਂਦਰ ਨੇ ਧੱਕਾ ਕੀਤਾ, ਸਾਥ ਨਹੀਂ ਦਿੱਤਾ, 20,000 ਕਰੋੜ ਮਿਲਣਾ ਚਾਹੀਦਾ ਪੈਕੇਜ ਦੇ 'ਚ, ਫਿਰ ਉਹ ਮਤਾ ਪਾਸ ਕਿਉਂ ਨਹੀਂ ਕਰਾਇਆ ਜੀ? ਇਹ ਵੀ ਸਵਾਲ ਖੜਾ। ਚਲੋ, ਉਸ ਤੋਂ ਗਾਂਹ ਆ ਗਏ ਜੀ, ਫਿਰ ਸਾਰੇ ਜਿਹਨੂੰ ਸੁਣ ਲਈ ਉਡੀਕਦੇ ਆ ਕਿ ਚਲੋ ਵੀ ਕਮੇਡੀ ਸ਼ੋਅ ਤਾਂ ਸ਼ੁਰੂ ਹੋਊਗਾ ਮੁੱਖ ਮੰਤਰੀ ਸਾਹਿਬ। ਵਿਜੇ ਜੀ, ਜਦੋਂ ਮੁੱਖ ਮੰਤਰੀ ਬੋਲਦੇ ਆ, ਹਾਊਸ ਦੇ ਹੈੱਡ ਹੈ
ਜੀ,
ਤੇ ਉਸ ਦੇ ਨਾਤੇ ਸਾਰਿਆਂ ਨੇ ਸਾਇਲੈਂਟ ਹੋ ਕੇ ਸੁਣਨਾ ਹੁੰਦਾ, ਪਰ ਉਹ ਕਿਤੋਂ ਵੀ ਕਿਸੇ ਦਾ ਕੰਨ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦਾ ਕੁਛ, ਕਦੇ ਉਹਨਾਂ ਨੂੰ ਮਤਲਬ ਸੁਖਪਾਲ ਖਹਿਰਾ ਚੇਤੇ ਆ ਜਾਂਦਾ, ਕਦੇ ਹੁਣ ਰਾਹੁਲ ਗਾਂਧੀ ਚੇਤੇ ਆ ਜਾਂਦਾ, ਕਦੇ ਸੁਖਬੀਰ ਬਾਦਲ ਚੇਤੇ ਆ ਜਾਂਦਾ। ਇਹ ਤਿੰਨੋਂ ਬੰਦੇ ਉਹ ਨੇ ਜਿਹੜੇ ਅੱਜ ਉੱਥੇ ਨਹੀਂ ਸੀ, ਦੋ ਤਾਂ ਹੈ ਹੀ ਨਹੀਂ ਰਾਹੁਲ ਗਾਂਧੀ ਦੇ, ਸੁਖਬੀਰ ਬਾਦਲ ਤਾਂ ਇਸ ਵਿਧਾਨ ਸਭਾ ਦੇ ਮੈਂਬਰ ਹੀ ਨਹੀਂ। ਠੀਕ ਹੈ, ਤੇ ਠੀਕ ਹੈ ਉਹ ਹੈਗਾ ਮਤਲਬ ਕਿ ਹੈ ਨਾ, ਤੇ ਪਰ ਉਹ ਅੱਜ ਛੁੱਟੀ ਤੇ ਸੀਗਾ ਜਿਵੇਂ ਆਪਾਂ ਕਹਿ ਲਈਏ ਸੁਖਪਾਲ ਖਹਿਰਾ, ਤੇ ਪਰ ਉਹਨੂੰ ਵੀ ਚੇਤੇ ਬਹੁਤ ਕੀਤਾ। ਉਹ ਦੇਖ ਲਓ ਆਉਂਦਾ ਹੀ ਨੀਗਾ, ਬੋਲ ਕੇ ਲੰਘ ਜਾਂਦਾ, ਚੱਲ ਅੱਜ ਤਾਂ ਆਇਆ ਨੀ, ਹੈ ਨਾ, ਕਸੋਲੀ ਕਸੂਲੀ ਕਿਤੇ ਘੁੰਮਦਾ ਹੋਊਗਾ, ਅਸੀਂ ਨੀ ਐਂ ਫੜਦੇ, ਲੁਕਦਾ ਫਿਰਦਾ ਜੇ ਉਹ ਏਦਾਂ ਜੇ ਤੰਜ ਜੇ। ਚਲੋ ਫਿਰ ਕਹਿੰਦੇ ਵੀ ਰਾਹੁਲ ਗਾਂਧੀ ਧੱਕੇ ਨਾਲ ਜਾਣਾ ਚਾਹੁੰਦਾ ਸੀਗਾ, ਦੇਖ ਲਓ ਰਾਵੀ, ਪਰ ਉਹ ਤਾਂ ਉਹ ਪਿੰਡ ਨੇ ਜਿੱਥੇ ਅਸੀਂ ਵੀ ਨਹੀਂ ਗਏ, ਹੈ ਜੇ ਵੋਟ ਵੀ ਹੋਵੇ ਕਹਿੰਦਾ ਉਹ ਵੀ ਹੜਾ ਕੇ ਪਾਕਿਸਤਾਨ ਵਾਲੇ ਪਾਸੇ ਲੈ ਜਾਂਦੀ, ਫਿਰ ਕਹਿਣਾ ਸੀ ਸਾਡਾ ਵਿਰੋਧੀ ਧਿਰ ਦਾ ਲੀਡਰ ਹੜਾ ਤਾ ਜੀ ਇਹਨਾਂ ਨੇ। ਮਤਲਬ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਕਹਿ ਰਹੇ ਨੇ ਕਿ ਰਾਵੀ ਦੇ ਪਾਰ ਪੰਜਾਬ ਦੇ ਉਹ ਪਿੰਡ ਸੀ ਜਿੱਥੇ ਤੱਕ ਅਸੀਂ ਵੀ ਨਹੀਂ ਗਏ, ਜੇ ਸਰਕਾਰ ਵੀ ਨਹੀਂ ਉੱਥੇ ਵੋੜੀ ਫਿਰ ਸਰਕਾਰ ਕਾਹਦੀ ਹੈ। ਇਹਦਾ ਮਤਲਬ ਤੁਸੀਂ ਹਰ ਹੜ ਪੀੜਤ ਤੱਕ ਨਹੀਂ ਪਹੁੰਚੇ, ਤੁਸੀਂ ਆਪ ਮੰਨ ਰਹੇ ਹੋ ਗੱਲ, ਤੁਹਾਡੀ ਜਿਹੜੀ ਜ਼ਿੰਮੇਵਾਰੀ ਸੀ ਤੁਸੀਂ ਉਹ ਤੋਂ ਉਹ ਉੱਥੇ ਜੀ, ਫਿਰ ਅਸੀਂ ਟੀਮਾਂ ਭੇਜੀਆਂ, ਉਹਨਾਂ ਨੇ ਪ੍ਰਬੰਧ ਕਰਤਾ ਜੀ। ਚਲੋ ਹੁਣ ਆ ਜਾਓ ਜੀ ਜਿਹੜਾ ਨੁਕਤਾ ਸੀ ਇਹਦੇ ਵਿੱਚ ਅਹਿਮ ਤੌਰ ਤੇ, ਜਿਹੜਾ ਦੇਖਣ ਵਾਲੀ ਗੱਲ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਤੇ ਸਵਾਲ ਖੜਾ ਕਰ ਲਿਆ ਜੀ ਕਿ ਅਸੀਂ ਸੀਐਮ ਰਿਲੀਫ ਫੰਡ ਨਹੀਂ ਲਿਆ ਜੀ, ਅਸੀਂ ਰੰਗਲਾ ਪੰਜਾਬ ਸੁਸਾਇਟੀ ਬਣਾ ਲਈ ਜੀ, ਹੈ ਉਹ ਵਿਸ਼ਵਾਸ ਕਰੋ ਜੀ ਸਾਡੇ ਤੇ, ਸਾਡੇ ਤੇ ਯਕੀਨ ਕਰੋ। ਮਤਲਬ ਸਰਕਾਰ ਨੂੰ ਬਾਰ ਬਾਰ ਕਹਿਣਾ ਪੈ ਰਿਹਾ ਕਿ ਸਾਡੇ ਤੇ ਯਕੀਨ ਕਰੋ, ਕਿਉਂਕਿ ਤੁਸੀਂ ਸੀਐਮ ਰਿਲੀਫ ਫੰਡ ਦੀ ਬਜਾਏ ਬਣਾਇਆ ਕਿਉਂ? ਕੀ ਤੁਹਾਡੇ ਕਹਿਣ ਦੇ ਬਾਵਜੂਦ ਵੀ ਵਿਰੋਧੀ ਧਿਰ ਤਾਂ ਛੱਡੋ, ਪੰਜਾਬ ਵਾਲਿਆਂ ਦੀ ਕਿਸੇ ਤਸੱਲੀ ਹੋਈ? ਸਵਾਲ ਤਾਂ ਇਹ ਖੜਾ। ਫਿਰ ਤੁਸੀਂ 12,000 ਕਰੋੜ ਦਾ ਆਪਣੇ ਤਰੀਕੇ ਨਾਲ ਹਿਸਾਬ ਦਿੱਤਾ, ਜਿਹੜਾ ਕਿਸੇ ਦੇ ਪੱਲੇ ਸਿੱਧੇ ਰੂਪ ਚ ਨਹੀਂ ਪਿਆ
ਜੀ।
ਕੀ ਭਗਵੰਤ ਮਾਨ ਦੇ ਹਿਸਾਬ ਦੇਣ ਦੇ ਬਾਵਜੂਦ ਵੀ ਲੋਕਾਂ ਨੇ ਉਹ ਹਿਸਾਬ ਪ੍ਰਵਾਨ ਕੀਤਾ? ਸਵਾਲ ਤਾਂ ਇਹ ਖੜਾ। ਸਵਾਲ ਤਾਂ ਇਹ ਵੀ ਖੜਾ ਹੈ ਕਿ ਤੁਸੀਂ ਕਹਿ ਰਹੇ ਹੋ ਜੀ ਐਕਤੀ ਜੀ ਪਾਣੀ ਪੌਂਗ ਡੈਮ ਚ ਵੱਧ ਆਇਆ, ਭਾਖੜਾ ਡੈਮ ਚ ਵੱਧ ਆ ਗਿਆ ਜੀ, ਪਰ ਅਸੀਂ ਬਾਹਰੋਂ ਜੀ ਗਾਦ ਕਢਾਈ ਸੀ ਜੀ, ਦਰਿਆਵਾਂ ਚੋਂ ਜੀ, ਨਦੀਆਂ ਚੋਂ, ਚੋਹਿਆਂ ਚੋਂ ਜੀ, ਅਸੀਂ ਡਰੇਨਾਂ ਦੀ ਸਫਾਈ ਕਰਾਈ ਸੀ। ਮਤਲਬ ਇਹ ਸਾਰਾ ਕੁਛ ਕਹਿਣ ਦੇ ਬਾਵਜੂਦ, ਦੱਸਣ ਦੇ ਬਾਵਜੂਦ ਵੀ ਪੰਜਾਬ ਕਿਉਂ ਨਹੀਂ ਮੰਨ ਪਾਇਆ ਕਿ ਤੁਸੀਂ ਸਾਰਾ ਕੁਛ ਕੀਤਾ? ਆਪਾਂ ਪਿਛਲੇ ਦਿਨ ਇਹ ਗੱਲ ਕਰਦੇ ਆਏ ਹਾਂ ਕਿ BBMB ਇੰਜ ਪੰਜਾਬ ਸਰਕਾਰ ਦੇ ਉੱਤੇ ਦੋਸ਼ ਮੜ ਰਿਹਾ, ਤੇ ਮੁੱਖ ਮੰਤਰੀ ਸਾਹਿਬ ਆਪ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਕਹਿ ਰਿਹਾ ਕਿ BBMB ਨੇ ਸਾਨੂੰ ਪੁੱਛਿਆ ਹੀ ਨਹੀਂ ਗਾ ਜੀ, ਆਪ ਇਹ ਪਾਣੀ ਇੰਨਾ ਭਰਨ ਦਿੱਤਾ ਜੀ, ਆਪ ਇਹ ਛੱਡਤਾ ਜੀ ਸਾਡੀ ਤਰ੍ਹਾਂ। ਉਹ ਕਹਿੰਦੇ ਅਸੀਂ ਇਹਨਾਂ ਨੂੰ ਦੱਸ ਕੇ ਕੀਤਾ
ਜੀ,
ਇਹ ਕਹਿੰਦੇ ਸਾਨੂੰ ਪੁੱਛ ਕੇ ਨਹੀਂ ਕੀਤਾ। ਤੇ ਫਿਰ ਜੇ BBMB ਤੁਹਾਨੂੰ ਪੁੱਛਦੀ ਨਹੀਂ, ਫਿਰ ਤੁਸੀਂ ਕੰਟਰੋਲ ਕਿਉਂ ਨਹੀਂ ਆਪਣੇ ਹੱਥ 'ਚ ਲਿਆ ਜੀ ਅਜੇ ਤੱਕ? ਤੁਸੀਂ ਕੰਟਰੋਲ ਲੈਣ ਲਈ, ਆਪਾਂ ਇਹੀ ਗੱਲ ਕਰਦੇ ਹਾਂ ਨਾ ਕਿ ਰਾਜਨੀਤਿਕ ਲੜਾਈ ਕਿਉਂ ਨਹੀਂ ਲੜੀ
ਜੀ।
ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਚੱਕੋ ਜੀ, ਆ ਇੰਨੀਆਂ ਖੱਡਾਂ ਨੇ ਜੀ ਜਿਹੜੀਆਂ ਜੰਮੂ ਕਸ਼ਮੀਰ ਤੋਂ ਆਉਂਦੀਆਂ ਨੇ ਜੀ, ਇੰਨੀਆਂ ਖੱਡਾਂ ਨੇ ਜੀ ਜਿਹੜੀਆਂ ਹਿਮਾਚਲ ਤੋਂ ਆਉਂਦੀਆਂ, ਇੰਨੀਆਂ ਖੱਡਾਂ ਸਾਡੀਆਂ ਨਾ ਗਿਣਾਏ ਉਹਨਾਂ ਖੱਡਾਂ ਦੇ। ਕਹਿੰਦੇ ਜੀ ਇਹਨਾਂ ਖੱਡਾਂ ਰਾਹੀਂ ਪਾਣੀ ਆਇਆ, ਡੈਮਾਂ ਰਾਹੀਂ ਤਾਂ ਇੰਨਾ ਕੁ ਆਇਆ, ਤੇ ਪੰਜਾਬ 'ਚ ਹੜ ਇਸ ਲਈ ਆਇਆ ਕਿ ਮੀਂਹ ਜ਼ਿਆਦੇ ਪਏ ਤੇ ਖੱਡਾਂ ਰਾਹੀਂ ਪਾਣੀ ਆ। ਮਤਲਬ ਕੁੱਲ ਮਿਲਾ ਕੇ ਭਗਵੰਤ ਮਾਨ ਹੋਰਾਂ ਨੇ ਅੱਜ ਪੂਰਾ ਜ਼ੋਰ ਇਹ ਲਾਇਆ ਕਿ ਮੈਂ ਇਸ ਹੜਾਂ ਨੂੰ ਸਿਰਫ ਤੇ ਸਿਰਫ ਕੁਦਰਤੀ ਸਾਬਤ ਕਰਾਂ। ਬਿਲਕੁਲ, ਜੇ ਪਾਣੀ ਆਇਆ ਉਹ ਕੁਦਰਤੀ ਹੈ, ਮੀਂਹ ਭਰਿਆ, ਪਾਣੀ ਘਰੇ ਨਹੀਂ ਪੈਦਾ ਕੀਤਾ ਕਿਸੇ ਨੇ, ਪਰ ਸਵਾਲ ਤਾਂ ਇਹ ਕਿ ਉਸ ਪਾਣੀ ਦੇ ਕੰਟਰੋਲ ਦੇ ਲਈ ਡੈਮਾਂ ਵਾਲੇ ਮਸਲੇ 'ਤੇ ਤੁਸੀਂ ਕਿੱਥੇ ਹੋ
ਜੀ?
ਜੇ ਉਹ ਕੇਂਦਰੀ ਕੰਟਰੋਲ 'ਚ ਹੈ, ਜਾਣ ਬੁੱਝ ਕੇ ਵੱਧ ਭਰੇ ਗਏ, ਗਲਤੀ ਨਾਲ ਭਰੇ ਗਏ, ਬਿਨਾਂ ਯੋਜਨਾ ਤੋਂ ਭਰੇ ਗਏ, ਸਮਾਂ ਰਹਿੰਦਿਆਂ ਉਹਨੂੰ ਪਾਣੀ ਘਟਾਇਆ ਨਹੀਂ ਗਾ, ਹਰਿਆਣੇ ਵਾਲੇ ਮਾਮਲੇ 'ਤੇ ਉਹ ਤੁਹਾਨੂੰ ਅਦਾਲਤ 'ਚ ਘੇਰ ਰਹੇ ਨੇ, ਉਹਦੇ ਲਈ ਤੁਸੀਂ ਕੋਈ ਲੜਾਈ ਨਹੀਂ ਲੜ ਪਾ ਰਹੇ, ਤੇ ਫਿਰ ਜੀ ਤੁਸੀਂ ਜਾਂਚ ਕਮੇਟੀ ਵੀ ਨਹੀਂ ਬਿਠਾ ਪਾ ਰਹੇ। ਮੈਂ ਕਹਿੰਦਾ ਹੋ ਸਕਦਾ ਅਖੀਰਲੇ ਦਿਨ ਤੱਕ ਜਾਂਦੇ ਕਿਸੇ ਨੁਕਤੇ 'ਤੇ ਆ ਜਾਣ, ਪਰ ਅੱਜ ਇਹ ਤਾਂ ਜੀ ਸਾਹਮਣੇ ਵਾਲੇ ਵਿਰੋਧੀ ਧਿਰ ਵਾਲੇ, ਇਹ ਤਾਂ ਜੀ ਗਮਲਿਆਂ 'ਚ ਉੱਗੇ ਬੂਟੇ ਨੇ, ਇਹ ਗਮਲੇ ਵੀ ਟੁੱਟ ਜਾਂਦੇ ਨੇ ਬੂਟੇ ਵੀ, ਅਸੀਂ ਤਾਂ ਜੀ ਬੋਰਡ ਹੁੰਦੇ ਹਾਂ ਸਾਰੇ ਆ ਸਾਡੇ ਵਾਲੇ। ਮਤਲਬ ਇਹੋ ਜਿਹੇ ਟੋਟਕੇ ਸੁਣਾ ਲਓ, ਗੱਲਾਂ ਸੁਣਾ ਲਓ, ਆ ਜੀ ਜੌਂਗੇ 'ਤੇ ਚੜ੍ਹੇ ਰਹੇ ਜੀ, ਠੀਕ ਹੈ, ਪਰ ਇਹਨਾਂ ਨਾਲ ਮਸਲਾ ਹੱਲ ਜੀ? ਲੋਕ ਚਾਹੁੰਦੇ ਸੀ ਕਿ ਤੁਸੀਂ ਹੜਾਂ ਦੇ ਕਾਰਨ ਪਛਾਣੋ, ਹੜਾਂ ਦੀ ਸਥਿਤੀ ਪਛਾਣੋ, ਉਹਦੇ ਲਈ ਜੇ ਨਿਯਮ ਬਦਲਣੇ ਪੈਂਦੇ ਨੇ ਲੋਕਾਂ ਨੂੰ ਮੁਆਵਜ਼ੇ ਲਈ, ਉਹ ਨਿਯਮ ਬਦਲੀ ਲਈ ਕੋਈ ਬਿੱਲ ਲਿਆਓ। ਲੋਕ ਚਾਹੁੰਦੇ ਸੀ ਕਿ ਅਗਾਂਹ ਤੋਂ ਹੜ੍ਹ ਨਾ ਆਉਣ, ਉਹਦੇ ਲਈ ਕੋਈ ਰਣਨੀਤੀ ਘੜੋ, ਇਹੋ ਜਿਹਾ ਕੁਛ ਨਹੀਂ। ਹੋਰ ਛੱਡੋ, ਸੈਸ਼ਨ ਬੁਲਾਇਆ ਤੁਸੀਂ ਹੜਾਂ ਦੇ ਨਾਂ 'ਤੇ, ਅਤੇ ਗੱਲ ਉੱਥੇ ਕਰ ਰਹੇ ਹੋ ਜੀ, ਆ ਵੋਟ ਚੋਰੀ ਵਾਲਾ ਮੁੱਦਾ ਵੀ ਹੈ ਜੀ, ਇੱਥੇ ਪ੍ਰਵਾਸੀ ਵਾਲਾ ਮੁੱਦਾ ਵੀ ਹੈ, ਜਾਂ ਟਰੰਪ ਵਾਲਾ ਮੁੱਦਾ ਵੀ ਹੈ ਜੀ, ਵੀ ਫਿਰ ਉਹਨਾਂ ਸਾਰਿਆਂ ਮੁੱਦਿਆਂ 'ਤੇ ਸੈਸ਼ਨ ਵਧਾ ਲਓ, ਕਰਾ ਲਓ ਬਹਿਸ, ਕੌਣ ਰੋਕਦਾ ਤੁਹਾਨੂੰ? ਕਿਹਨੇ ਬਾਂਹ ਫੜੀ ਹੈ ਤੁਹਾਡੀ? ਤੁਸੀਂ ਕਹਿ ਰਹੇ ਹੋ ਨਾ ਕਿ ਸੈਸ਼ਨ ਮੈਂ ਬੁਲਾਇਆ, ਮੈਨੂੰ ਗਾਲਾਂ ਕੱਢਦੇ ਰਹਿੰਦੇ ਆ, ਮੈਨੂੰ ਬੋਲ ਕੇ ਚਲੇ ਜਾਂਦੇ ਆ, ਸਿਆਸਤ ਕਰਦੇ ਆ ਇਸ ਮੁੱਦੇ 'ਤੇ ਵੀ। ਵੀ ਸਿਆਸੀ ਲੀਡਰੋਂ ਕਰੋ ਸਿਆਸਤ, ਪਰ ਸਾਰੂ ਸਿਆਸਤ ਕਰੋ ਨਾ ਪੰਜਾਬ ਲਈ,
ਜੀ
ਪੰਜਾਬ ਪੱਖੀ ਕਰੋ ਸਿਆਸਤ, ਇਸੇ ਲਈ ਚੁਣਿਆ ਚੁਣਿਆ ਤੁਹਾਨੂੰ। ਪਰ ਕੁੱਲ ਮਿਲਾ ਕੇ ਅੱਜ ਦਾ ਪੂਰਾ ਦਿਨ ਹੜ੍ਹਾਂ ਤੋਂ ਇਲਾਵਾ ਬਾਕੀ ਸਾਰਾ ਕੁਛ ਹੋਇਆ, ਹੜ੍ਹਾਂ ਦੀ ਸਥਿਤੀ ਦਾ ਹੱਲ ਕੱਢਣ ਦੇ ਇਲਾਵਾ ਸਾਰਾ ਕੁਛ ਹੋਇਆ। ਕੁੱਲ ਮਿਲਾ ਕੇ ਇੰਟਰਟੇਨਮੈਂਟ ਦਾ ਦਿਨ ਸੀ, ਪਹਿਲਾਂ ਉਹਨਾਂ ਨੇ ਇਹਨਾਂ ਨੂੰ ਭੰਡ ਲਿਆ, ਫਿਰ ਇਹਨਾਂ ਨੇ ਉਹਨਾਂ ਨੂੰ ਭੰਡ ਲਿਆ, ਅਤੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਭੰਡਦੇ ਫਿਰ ਸਾਰੇ ਸੁਣ ਲੈਂਦੇ, ਠੀਕ ਹੈ ਜੀ, ਸਵਾਦ ਉਹ ਵੀ ਲੈਂਦੇ ਆ, ਸਵਾਦ ਇਹ ਵੀ ਲੈਂਦੇ ਆ। ਸਵਾਲ ਤਾਂ ਹੈ ਕਿ ਇਹੋ ਜਿਹਾ ਸਵਾਦ ਪੰਜਾਬ ਨਹੀਂ ਚਾਹੁੰਦਾ ਸੀ, ਪੰਜਾਬ ਇਹਨਾਂ ਨੂੰ ਬਹੁਤ ਉਮੀਦ ਨਾਲ ਦੇਖ ਕੇ ਇਹਨਾਂ ਨੂੰ ਚੁਣ ਕੇ ਲਿਆ ਸੀ, ਉਸ ਉਮੀਦ 'ਤੇ ਰੱਤਾ ਖਰੇ ਨਹੀਂ ਉਤਰ ਰਹੇ।
ਦੀਪਕ ਜੀ, ਹੁਣ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਨੂੰ ਮਿਲਣ ਦੇ ਵਾਸਤੇ ਸੁਖਬੀਰ ਬਾਦਲ ਵੀ ਪਹੁੰਚ ਗਏ ਜੀ।
ਬਿਲਕੁਲ ਜੀ, ਅੱਜ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਣੇ ਨਾਭਾ ਜੇਲ੍ਹ 'ਚ ਜਾ ਕੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਲੰਘੇ ਦਿਨੀ ਆਪਾਂ ਵਿਸਥਾਰਤ ਗੱਲ ਕਰਕੇ ਹਟੇ ਹਾਂ ਕਿ ਡੇਰਾ ਬਿਆਸ ਮੁਖੀ ਜਦੋਂ ਬਾਬਾ ਜੀ ਜਾਂਦੇ ਨੇ ਤੇ ਉਹਨਾਂ ਲਈ ਜੇਲ੍ਹ ਦੇ ਗੇਟ ਵੀ ਖੁੱਲਦੇ ਨੇ, ਗੱਡੀ ਵੀ ਅੰਦਰ ਤੱਕ ਜਾਂਦੀ ਹੈ, ਤੇ ਉਹਨਾਂ ਦੀ ਮੁਲਾਕਾਤ ਜੇਲ੍ਹ ਦੇ ਵਿੱਚ ਵੀ ਇੰਝ ਹੁੰਦੀ ਹੈ ਜਿਵੇਂ ਡਰਾਇੰਗ ਰੂਮ 'ਚ ਕਿਸੇ ਦੇ ਬੈਠ ਕੇ ਆਪਾਂ ਕਿਸੇ ਘਰੇ ਮਿਲਦੇ ਹਾਂ। ਬਿਕਰਮ ਮਜੀਠੀਆ ਤੇ ਡੇਰਾ ਬਿਆਸ ਮੁਖੀ ਨੂੰ ਇੰਝ ਮਿਲਾਇਆ ਜਾਂਦਾ, 30-35 ਮਿੰਟ ਉਹ ਮੁਲਾਕਾਤ ਦਾ ਦੌਰ ਹੈ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪੰਜਾਬ ਦੇ ਵਿੱਚ ਆਪਾਂ ਕਿਆਸਰਾਈਆਂ ਦੇ ਹਵਾਲੇ ਦੇ ਰਹੇ ਸੀ ਕਿ ਇਹਦੇ ਸਿਆਸੀ ਅਰਥ ਬਹੁਤ ਕੱਢੇ ਜਾ ਰਹੇ ਆ ਕਿ ਬਾਬਾ ਜੀ ਕਿਸੇ ਦਾ ਸੁਨੇਹਾ ਲੈ ਕੇ ਗਏ, ਕਿਸੇ ਵੱਡੀ ਦਿੱਲੀ ਵਾਲੀ ਧਿਰ ਦਾ, ਉਰੇ ਵਾਲੀ ਧਿਰ ਦਾ, ਰਿਸ਼ਤੇਦਾਰੀ ਦਾ, ਪਰਿਵਾਰ 'ਚ ਜਿਹੜੀ ਖੜੋਤਾ ਉਹਨੂੰ ਤੋੜਨ ਗਏ ਜਾਂ ਸੱਚਮੁੱਚੋ ਰਿਸ਼ਤੇਦਾਰੀ ਦੇ ਨਾਤੇ ਹੀ ਗਏ, ਹੈ ਨਾ, ਕਿ ਇਹਦੀਆਂ ਖੂਬ ਕਿਆਸਰਾਈਆਂ ਲੱਗਦੀਆਂ ਨੇ ਕਿ ਇਹਦੇ ਅਰਥ ਕੀ ਨੇ। ਪਰ ਅਚਾਨਕ ਉਸ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਨਾਭੇ ਜੇਲ੍ਹ ਜਾਣਾ ਲੋਕ ਸਭਾ ਵੀ ਇਸ ਕੜੀ ਨੂੰ ਜੋੜ ਰਹੇ ਨੇ ਜੀ ਕਿ ਵੀ 3 ਮਹੀਨੇ ਦਾ ਸਮਾਂ ਹੋ ਗਿਆ, ਪਹਿਲਾਂ ਕਿਉਂ ਨਹੀਂ ਸੁਖਬੀਰ ਬਾਦਲ ਗਿਆ।
ਜੀ
ਸੁਖਬੀਰ ਬਾਦਲ ਕਹਿੰਦਾ ਜੀ ਸਮਾਂ ਹੀ ਨਹੀਂ ਦਿੰਦੇ ਸੀ ਸਾਨੂੰ ਮਿਲਣ ਦਾ, ਉਹ ਕਹਿੰਦਾ ਕਿ ਗਨੀਬ ਕੌਰ ਵੀ ਇੱਕ ਵਾਰ ਮਿਲ ਸਕੀ ਹੈ, ਵਕੀਲ ਵੀ 2 ਵਾਰ ਮਿਲ ਸਕੇ ਨੇ ਜੀ, ਹੈ ਨਾ, ਤੇ ਹਰਸਿਮਰਤ ਉਹਨਾਂ ਦੀ ਭੈਣ ਉਹ ਵੀ ਰੱਖੜੀ ਵਾਲੇ ਦਿਨ 1 ਵਾਰ ਮਿਲ ਸਕੀ ਹੈ ਜੀ, ਉਹ ਤੋਂ ਬਾਅਦ ਮਿਲਣ ਦਾ ਸਮਾਂ ਨਹੀਂ ਦਿੰਦੇ ਸੀ, ਜਦੋਂ ਕਿ ਜੋ ਜਾਣਕਾਰੀ ਹੈ ਉਹਦੇ ਅਨੁਸਾਰ ਸੁਖਬੀਰ ਬਾਦਲ ਨੇ ਸਮਾਂ ਹੀ ਹੁਣ ਮੰਗਿਆ ਸੀ। ਤੇ ਜੇ ਸਮਾਂ ਤੁਸੀਂ ਪਹਿਲਾਂ ਮੰਗਿਆ ਹੁੰਦਾ ਤੁਸੀਂ ਇਹ ਜਨਤਕ ਕਰਦੇ ਕਿ ਅਸੀਂ ਇੰਨੀ ਵਾਰ ਕੋਸ਼ਿਸ਼ ਕੀਤੀ, ਮੈਂ ਇੰਨੀ ਵਾਰ ਨਾਭੇ ਆਇਆ ਜਾਂ ਮੈਂ ਇੰਨੀ ਵਾਰ ਅਰਜ਼ੀ ਭੇਜੀ ਸੀ, ਮੈਂ ਨਾ ਭੇਜਿਆ ਸੀ, ਉਹ ਕੁਛ ਨਹੀਂ, ਚਲੋ। ਪਰ ਮੁਲਾਕਾਤ ਤੋਂ ਬਾਅਦ ਉਹ ਪਟਿਆਲੇ ਦੇ SSP ਨੂੰ ਕਟਹਿਰੇ 'ਚ ਖੜਾ ਕਰ ਰਹੇ ਸੀ, ਕਹਿੰਦੇ ਕਿਆ SSP ਨੂੰ ਮੈਂ ਨਹੀਂ ਛੱਡਦਾ, ਆ ਜਾਣ ਦੋ ਸਰਕਾਰ, ਨਹੀਂ ਤਾਂ ਇਹਨੂੰ ਕਹਿ ਕੇ ਆਪਣਾ ਪਾਸਪੋਰਟ ਬਣਾ ਲਵੇ ਵੀ ਨਾਲੇ ਇਹਨਾਂ ਦੇ ਭੱਜਵੇ, ਜਦੋਂ ਇਹ ਸਾਰੇ ਭੱਜਣਗੇ ਸਰਕਾਰ ਨੇ ਭੱਜ ਜਾਣਾ, ਕਿਸੇ ਨਾਲ ਨਹੀਂ ਖੜਨਾ, ਮੈਂ ਦੇਖ ਲੂੰਗਾ ਐਂ ਕਰ ਲੂੰਗਾ ਜਿਹੜਾ ਤਰੀਕਾ ਤੇਰਾ, ਉਹਦੇ 'ਤੇ ਬੜੇ ਔਖੇ ਭਾਰੇ ਸੀ। ਉਹਦਾ ਕਾਰਨ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਆ ਸੁਖਬੀਰ ਬਾਦਲ, ਕੇਂਦਰੀ ਵਜ਼ਾਰਤ ਦੇ ਵਿੱਚ ਸਾਬਕਾ ਮੰਤਰੀ ਰਹੇ ਆ ਸੁਖਬੀਰ ਬਾਦਲ, MP MLA ਬਣਦੇ ਰਹੇ ਆ ਸੁਖਬੀਰ ਸਿੰਘ ਬਾਦਲ, ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਨਾਲ ਇੱਕ ਲੋਕ ਸਭਾ ਮੈਂਬਰ, ਇੱਕ ਵਿਧਾਨ ਸਭਾ ਮੈਂਬਰ ਨਾਲ ਨੇ। ਬਿਕਰਮ ਮਜੀਠੀਆ ਦੀ ਜੇ ਭੈਣ ਲੱਗਦੇ ਹਰਸਿਮਰਤ ਕੌਰ ਬਾਦਲ ਤਾਂ ਉਹ ਮੈਂਬਰ ਪਾਰਲੀਮੈਂਟ ਵੀ ਹੈ, ਗਨੀਬ ਕੌਰ ਜੇ ਬਿਕਰਮ ਮਜੀਠੀਆ ਦੀ ਧਰਮ ਪਤਨੀ ਹੈ ਤਾਂ ਉਹ ਪੰਜਾਬ ਦੀ ਵਿਧਾਨ ਸਭਾ ਦੀ ਮੈਂਬਰ ਵੀ ਹੈ, ਮਤਲਬ ਇੱਕ MP, ਇੱਕ MLA ਤੇ ਇੱਕ ਸਾਬਕਾ ਮੰਤਰੀ ਜੇ ਅੰਦਰ ਮਿਲਣ ਜਾਂਦਾ ਤਾਂ ਉਹਨੂੰ ਤਾਂ ਸਲਾਖਾਂ ਰਾਹੀਂ ਮਿਲਾਇਆ ਜਾਂਦਾ
ਜੀ,
ਉਹ ਤਾਂ ਸਲਾਖਾਂ ਰਾਹੀਂ ਖੜ ਕੇ ਮਿਲਦੇ ਜਿੰਨੀ ਮਿੰਟ ਮਿਲਦੇ ਆ, ਤੇ ਜੇ ਬਾਬਾ ਜੀ ਜਾਂਦੇ ਤਾਂ ਉਹਨਾਂ ਨੂੰ ਬਿਠਾ ਕੇ ਮਿਲਾਇਆ ਜਾਂਦਾ, ਇਹਦਾ ਮਤਲਬ ਆਪਣੇ ਆਪ 'ਚ ਸਪਸ਼ਟ ਹੈ ਕਿ ਹਾਂ ਕਿਹਨੂੰ ਕਿਵੇਂ ਰੱਖਿਆ ਜਾ ਰਿਹਾ, ਕੀ ਇਹ ਰਾਜਨੀਤਿਕ ਤੌਰ 'ਤੇ ਵਿਵਹਾਰ ਕੀਤਾ ਗਿਆ ਇਹਨਾਂ ਨਾਲ, ਕਿ ਇੰਝ ਹੀ ਹੁੰਦਾ ਜਾਂ ਇਹ ਕੋਈ ਪ੍ਰੋਟੋਕੋਲ ਹੁੰਦਾ ਕਿ ਜੇ ਇਸ ਤਰ੍ਹਾਂ ਚੁਣਿਆ ਨੁਮਾਇੰਦਾ ਕੋਈ ਆਉਂਦਾ ਤਾਂ ਉਹਨੂੰ ਆਪਾਂ ਕਿਵੇਂ ਮੁਲਾਕਾਤ, ਨਹੀਂ ਤਾਂ ਜੇਲਰ ਦੇ ਕਮਰੇ 'ਚ ਬਿਠਾ ਕੇ ਮੁਲਾਕਾਤਾਂ ਹੁੰਦੀਆਂ ਨੇ, ਸਭ ਨੂੰ ਪਤਾ
ਜੀ
ਇਹ ਤਰੀਕਾਕਾਰ ਹੈਗਾ, ਪਰ ਇਸ ਮੁਲਾਕਾਤ ਦੇ ਢੰਗ ਤਰੀਕੇ ਨੂੰ ਵੀ ਪਰੇ ਰੱਖ ਕੇ ਲੋਕ ਇਹ ਸੋਚ ਰਹੇ ਆ ਕਿ ਕੀ ਰਿਸ਼ਤਿਆਂ ਦੀ ਕੜੱਤਣ ਮਿਟ ਗਈ, ਕੀ ਪਾਰਟੀ ਦੇ ਅੰਦਰ ਦੀ ਖਿੱਚੋਤਾਣ ਖਤਮ ਹੋ ਗਈ, ਕੀ ਇਹ ਬਾਬਾ ਜੀ ਦੇ ਕੋਈ ਆਪਣੀ ਚਮਤਕਾਰ ਦਿਖਾਇਆ, ਕੀ ਇਹ ਕੋਈ ਫਿਕਰ ਹੈ ਹੁਣ ਬਾਦਲ ਧਿਰ ਨੂੰ ਕਿ ਵੀ ਬਿਕਰਮ ਮਜੀਠੀਆ ਅੱਜ ਨਹੀਂ ਤਾਂ ਕੱਲ੍ਹ ਨੂੰ ਜੇ ਜ਼ਮਾਨਤ 'ਤੇ ਆਇਆ ਤਾਂ ਇੱਧਰ ਦੀ ਬਜਾਏ ਕਿਤੇ ਹੈ ਨਾ ਉਹ ਡਬਲ ਇੰਜਨ ਵਾਲੇ ਕੋਲ ਨਾ ਚਲਾ ਜਾਵੇ, ਸਾਡੇ ਕੋਲ ਰਹੇ, ਕੀ ਇਸ ਲਈ ਚੇਤੇ ਆਈ ਹੈ, ਕੀ ਕਾਰਨ ਹੈ, ਤਾਂ ਹੁਣ ਪਰਿਵਾਰਕ ਤੌਰ 'ਤੇ ਉਹ ਜਾਣਦੇ ਆ ਕਿ ਉਹ ਪਰਿਵਾਰਕ ਤੌਰ 'ਤੇ ਗਏ ਨੇ ਕਿ ਪਾਰਟੀ ਤੌਰ 'ਤੇ ਗਏ ਨੇ ਜਾਂ ਦੋਵਾਂ ਤੌਰ 'ਤੇ ਗਏ ਨੇ, ਇਹ ਤਾਂ ਉਹ ਜਾਣਨ, ਪਰ ਆਖਰ ਸੁਖਬੀਰ ਸਿੰਘ ਬਾਦਲ ਵੀ ਨਾਭਾ ਜੇਲ੍ਹ ਆਪਣੇ ਪਰਿਵਾਰ ਨਾਲ ਲਿਜਾ ਕੇ ਜਾ ਕੇ ਬਿਕਰਮ ਮਜੀਠੀਆ ਨੂੰ ਮਿਲ ਹੀ ਆਏ।
ਤੇ ਦੀਪਕ ਜੀ ਇਹ ਦੱਸਿਓ ਵੀ ਡੇਰਾ ਮੁਖੀ ਨੇ ਪਰੋਲ ਤੇ ਬਿਕਰ ਸਿੰਘ ਨੂੰ ਹੱਥ ਕੜੀਆਂ, ਕੀ ਵੇਰਵਾ ਜੀ ਇਹਦਾ?
ਬਿਲਕੁਲ, ਇਹ ਸਵਾਲ ਇਸ ਲਈ ਵੱਡਾ ਹੋਇਆ ਕਿ ਲੰਘੇ ਦਿਨੀ ਇੱਕ ਕਾਰਕੁਨ ਹੈ, ਸਮਾਜਿਕ ਕਾਰਕੁਨ ਹੈ ਨਾ, ਸੰਘਰਸ਼ੀ ਕਿਰਤੀ ਯੂਨੀਅਨਾਂ ਦਾ ਲੀਡਰ ਹੈ, ਬੇਜ਼ਮੀਨੇ ਜਿਹੜੇ ਕਿਰਤੀ ਨੇ, ਜਿਹਨੂੰ ਆਪਾਂ ਬੇਜ਼ਮੀਨੇ ਮਜ਼ਦੂਰ ਕਹਿੰਦੇ ਹਾਂ ਪਿੰਡਾਂ ਖੇਤਰਾਂ ਦੇ ਕਸਬਿਆਂ 'ਚ, ਹੈ ਨਾ, ਸਾਡਾ SCBC ਭਾਈਚਾਰਾ ਬਹੁ ਗਿਣਤੀ ਇਸ ਖੇਤਰ 'ਚ ਆਉਂਦਾ ਹੈ, ਉਹਨਾਂ ਨੂੰ ਇੱਕ ਸੰਵਿਧਾਨ ਨੇ ਹੱਕ ਦਿੱਤਾ ਕਿ ਤੁਸੀਂ ਸਾਂਝੀ ਸ਼ਾਮਲਾਤ ਜ਼ਮੀਨਾਂ 'ਚੋਂ ਤੁਹਾਡਾ ਇੰਨਾ ਹੱਕ ਬਣਦਾ ਬੇਜ਼ਮੀਨਾਂ ਨੂੰ ਜ਼ਮੀਨ ਮਿਲ ਸਕਦੀ ਹੈ ਆਪਣੀ ਕਾਸ਼ਤ ਕਰਨ ਲਈ, ਆਪਣਾ ਘਰ ਚਲਾਉਣ ਲਈ।
ਜੀ
ਹੁਣ ਉਹਦੀ ਉਹ ਲੜਾਈ ਲੜਦਾ ਬਿੱਕਰ ਸਿੰਘ ਹਥੋਆ, ਬਿੱਕ ਹਥੋਆ ਉਹਦਾ ਪਿੰਡ ਹੈ ਮਰੇਲਕੋਟਲੇ ਖੇਤਰ ਦੇ ਵਿੱਚ, ਅਤੇ ਉਹ ਉਹਨਾਂ ਦਾ ਮਤਲਬ ਕੈਸ਼ੀਅਰ ਹੈ ਨਾ, ਵਿੱਤ ਸਕੱਤਰ ਹੈ ਉਸ ਜਿਹੜੀ ਯੂਨੀਅਨ ਉਹਨਾਂ ਦੀ ਬਣੀ ਹੋਈ ਹੈ, ਸੰਘਰਸ਼ ਕਮੇਟੀ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ, ਉਸ ਨੂੰ ਪੁਲਿਸ ਇਸ ਸੰਘਰਸ਼ ਦੇ ਬਦਲੇ ਗ੍ਰਿਫਤਾਰ ਕਰਦੀ। ਮਤਲਬ ਜੇ ਉਹ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਮੰਗ ਕਰ ਰਿਹਾ ਤਾਂ ਉਹਦਾ ਸਾਥ ਦੇਣ ਦੀ ਬਜਾਏ ਕਿ ਵੀ ਉਹ ਸਿਸਟਮ ਨੂੰ ਚੈਲੰਜ ਕਰਦਾ ਹੈ, ਉਹ ਅਧਿਕਾਰੀਆਂ ਦੀ ਘੇਰਾਬੰਦੀ ਕਰਦਾ, ਤਾਂ ਚੱਕ ਲਓ, ਇਹ ਆਪਾਂ ਦੇਖੀ ਆ ਲੀਡਰਾਂ ਨੂੰ ਇਹ ਚੱਕਦੇ ਰਹਿੰਦੇ ਨੇ, ਠੀਕ ਹੈ ਜੀ, ਉਹ ਗ੍ਰਿਫਤਾਰ ਹੋ ਗਿਆ।
ਜੀ
ਹੁਣ ਉਸ ਬੰਦਿਆਂ ਦੇ ਉੱਤੇ ਕੋਈ ਬਲਾਤਕਾਰ ਦਾ ਕੇਸ ਨਹੀਂ ਹੈ, ਉਸ ਬੰਦੇ ਤੇ ਕੋਈ ਕਤਲ ਦਾ ਕੇਸ ਨਹੀਂ ਹੈ, ਪਰ ਉਹਦੇ ਪਿਤਾ ਦਾ ਦੇਹਾਂਤ ਹੁੰਦਾ ਹੈ। ਉਹਦੇ ਪਿਤਾ ਦੇ ਦੇਹਾਂਤ ਤੇ ਉਹ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਹੱਥਕੜੀ ਲਾ ਕੇ ਦਿੰਦਾ ਹੈ, ਇੱਕ ਹੱਥ ਪੁਲਿਸ ਦੇ ਰੱਸਾ ਉਹ ਸੰਗਲ ਹੈ ਉਹਦਾ, ਤੇ ਇੱਕ ਮੋਢਾ ਉਹਦਾ ਅਰਥੀ ਨੂੰ ਹੈ। ਫਿਰ ਉਹ ਆਪਣੇ ਪਿਤਾ ਦੇ ਭੋਗ ਤੇ ਗੁਰੂ ਘਰ ਆਉਂਦਾ, ਸਣੇ ਸੰਗਲ ਸਣੇ ਹੱਥਕੜੀ ਆਉਂਦਾ। ਮਤਲਬ ਦੱਸੋ ਜੀ, ਉਹ ਕਿਹੋ ਜਿਹਾ ਮੁਜ਼ਰਮ ਹੈ, ਉਹ ਕੋਈ ਅਪਰਾਧਿਕ ਖੇਤਰ 'ਚ ਆਉਂਦਾ ਉਹਦੇ? ਮਤਲਬ ਜੇ ਬਲਾਤਕਾਰ ਕੀਤਾ ਹੁੰਦਾ ਉਹਨੇ, ਜੇ ਉਹਨੇ ਕੋਈ ਕਤਲ ਕੀਤਾ ਹੁੰਦਾ, ਫਿਰ ਸ਼ਾਇਦ ਉਹ ਪਰੋਲ ਤੇ ਆਰਾਮ ਨਾਲ ਆਇਆ ਹੁੰਦਾ ਬਾਹਰ। ਇਸ ਵੱਲ ਕਿਉਂਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ, ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ, ਕਤਲ ਦੇ ਮਾਮਲੇ 'ਚ ਵੀ, ਬਲਾਤਕਾਰ ਦੇ ਮਾਮਲੇ 'ਚ ਵੀ, ਪਰ ਉਸਨੂੰ ਪੈਰੋਲ ਬਾਰ ਬਾਰ ਮਿਲਦੀ ਹੈ। ਤੇ ਇੱਧਰ ਇੱਕ ਸਮਾਜਿਕ ਕਾਰਕੁਨ ਆ ਜਿਹੜੇ ਕਿਰਤੀਆਂ ਲੋਕਾਂ ਲਈ, ਬੇਜ਼ਮੀਨੇ ਲੋਕਾਂ ਲਈ ਸੰਘਰਸ਼ ਕਰ ਰਿਹਾ, ਤੇ ਉਹ ਆਪਣੇ ਪਿਤਾ ਦੇ ਦੇਹਾਂਤ ਤੋਂ ਲੈ ਕੇ ਭੋਗ ਤੱਕ ਜਦੋਂ ਉਹਨੂੰ ਹੱਥਕੜੀ ਲੱਗ ਕੇ ਆਉਂਦੀ ਹੈ ਤਾਂ ਸਵਾਲ ਤਾਂ ਹੋਊਗਾ ਜੀ। ਪਰ ਫਿਰ ਅਜਿਹੇ ਮਸਲੇ 'ਤੇ ਚਾਰਜੋਈ ਕਿਹਨੇ ਕਰਨੀ ਹੁੰਦੀ ਹੈ? ਸਾਡੇ ਸਿਸਟਮ ਨੇ, ਸਿਆਸਤ ਨੇ, ਉਹਨਾਂ ਨੇ ਪੈਰਵੀ ਕਰਨੀ ਹੁੰਦੀ ਹੈ ਕਿ ਗਲਤ ਹੋ ਰਿਹਾ
ਜੀ।
ਪਰ ਵੀ ਇੱਥੇ ਬੋਲੂਗਾ ਕੌਣ? ਸੂਬੇ ਤੋਂ ਲੈ ਕੇ ਮੁਲਕ ਤੋਂ ਹੁੰਦਿਆਂ ਹੋਇਆਂ ਅੰਤਰਰਾਸ਼ਟਰੀ ਪੱਧਰ ਤੱਕ ਜਿਹੋ ਜਿਹਾ ਮਨੁੱਖੀ ਅਧਿਕਾਰਾਂ ਦਾ ਅਸੀਂ ਵਰਤਾਰਾ ਦੇਖ ਰਹੇ ਹਾਂ, ਉਹ ਆਪਾਂ ਬੀਬੀ ਹਰਪ੍ਰੀਤ ਕੌਰ ਵਾਲੀ ਕੱਲ ਗੱਲ ਕਰਕੇ ਹਟੇ ਹਾਂ, ਕਿਵੇਂ ਉਹਨੂੰ ਮਤਲਬ ਹੱਥਕੜੀ ਲਾ ਕੇ ਅਮਰੀਕਾ ਤੋਂ ਭੇਜਿਆ, ਆਹ ਘਟਨਾ ਇਹ ਤੋਂ ਪਹਿਲਾਂ ਕਿੰਨੀਆਂ ਜਿਹੀਆਂ ਘਟਨਾਵਾਂ ਨੇ। ਸੋ ਇਹਦਾ ਮਤਲਬ ਸਾਡੀਆਂ ਜਿਹੜੀਆਂ ਮਨੁੱਖੀ ਅਧਿਕਾਰ ਵਾਲੀਆਂ ਸੰਸਥਾਵਾਂ ਨੇ, ਉਹ ਵੀ ਮਹਿਜ਼ ਬਿਆਨਬਾਜ਼ੀ ਤੋਂ, ਹਾਂ ਜੀ ਅਸੀਂ ਜੀ ਜਾ ਕੇ ਰਾਜਪਾਲ ਨੂੰ ਮਿਲਾਂਗੇ ਜੀ, ਅਸੀਂ ਜੀ ਪ੍ਰਦਰਸ਼ਨ ਕਰਾਂਗੇ ਜੀ, ਅਸੀਂ ਮੰਗ ਪੱਤਰ ਦੇਵਾਂਗੇ ਜੀ ਡੀਸੀ ਨੂੰ, ਇੱਥੇ ਤੱਕ ਹੀ ਸੀਮਤ ਨੇ। ਮਤਲਬ ਜਿਹੜਾ ਕੋਈ, ਜੇ ਕੋਈ ਗੁਨਾਹ ਹੈ ਉਸਨੂੰ ਗੁਨਾਹ ਦੀ ਸਜ਼ਾ ਮਿਲੇ, ਹੈ ਨਾ, ਪਰ ਮਨੁੱਖ ਦੇ ਜਿਹੜੇ ਅਧਿਕਾਰ ਨੇ ਤਾਂ ਉਹ ਥੋੜਾ ਖਤਮ ਹੋ ਜਾਂਦੇ ਆ, ਤੇ ਉਹ ਵੀ ਅਪਰਾਧਿਕ ਤੌਰ ਤੇ ਅਸੀਂ ਜਦੋਂ ਦੇਖਦੇ ਹਾਂ, ਫਿਰ ਹੋਰ ਇਹ ਪਾੜਾ ਜਦੋਂ ਵੱਡਾ ਦਿਖਦਾ ਕਿ ਡੇਰਾ ਮੁਖੀ ਦੇ ਲਈ ਪਰੋਲ ਹੈ ਤੇ ਬਿੱਕਰ ਸਿੰਘ ਲਈ ਹੱਥ ਖੜੀ ਹੈ।
ਦੀਪਕ ਜੀ, ਜਿਹੜੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣੀਆਂ ਨੇ, ਉਹ ਫੇਰ ਤੋਂ ਇੱਕ ਵਾਰ ਟਾਲ ਦਿੱਤੀਆਂ ਗਈਆਂ ਨੇ, ਅੱਗੇ ਪੈ ਗਈਆਂ ਨੇ?
ਬਿਲਕੁਲ ਜੀ, ਇਹ ਚੋਣਾਂ 5 ਅਕਤੂਬਰ ਲਈ ਤੈਅ ਕੀਤੀਆਂ ਸੀਗੀਆਂ, ਤੇ ਜਦੋਂ ਹੜ ਆਏ ਆਪਾਂ ਤਦੇ ਇਸ ਗੱਲ ਦੇ ਵੱਲ ਗੱਲ ਤੋਰੀ ਸੀ ਕਿ ਇਹ ਸੰਭਾਵਨਾ ਹੀ ਨਹੀਂ ਬਣਨੀ, ਉਸ ਸਮੇਂ ਨਹੀਂ ਹੋ ਪਾਉਣੀਆਂ, ਸਮਾਂ ਰਹਿੰਦੇ ਨੂੰ ਅੱਗੇ ਪਾ ਲੈਣਾ ਚਾਹੀਦਾ, ਪਰ ਉਸ ਸਮੇਂ ਸਰਕਾਰ ਨੂੰ ਚੇਤੇ ਨਹੀਂ ਆਇਆ ਜੀ। ਹੁਣ ਜਦੋਂ 10 ਦਿਨ ਰਹਿ ਗਏ, ਹੁਣ ਕਹਿੰਦੇ ਜੀ ਆਪਾਂ ਇਹਨੂੰ 5 ਦਸੰਬਰ ਕਰ ਲਓ। ਮਤਲਬ ਜਿਹੜੇ ਬੰਦਿਆਂ ਨੇ ਕਾਗਜ਼ ਭਰ ਲਏ ਹੋਣੇ, ਕਿਸੇ ਦੀ ਸੇਵਾ ਪਾਣੀ ਸ਼ੁਰੂ ਕਰਤੀ ਹੋਣੀ, ਤਿਆਰੀਆਂ ਕਰ ਲਈਆਂ ਹੋਣੀਆਂ, ਆਪਣੇ ਨੋ ਡਿਊ ਪੈਦਾ ਕਰ ਲਏ ਹੋਣੇ, ਹੁਣ ਉਹ ਸੋਚਦੇ ਹੋਣਗੇ ਯਾਰ 2 ਮਹੀਨੇ ਹੋਰ ਹੁਣ ਕਰਨੀ ਪਊਗੀ ਸੇਵਾ, ਇਹਨਾਂ ਤੋਂ ਪਹਿਲਾਂ ਹੀ ਚੋਣਾਂ ਅੱਗੇ ਹੁੰਦੀਆਂ ਤਾਂ ਹੋਰ ਹਿਸਾਬ ਨਾਲ ਗੱਲ ਹੁੰਦੀ। ਸੋ ਇਸ ਲਈ ਸਰਕਾਰਾਂ ਕੁਝ ਵੀ ਢੰਗ ਤਰੀਕੇ ਨਾਲ ਨਹੀਂ ਕਰ ਪਾਉਂਦੀਆਂ। ਵਿਜੇ ਜੀ, ਜੇ ਆਪਾਂ ਗੱਲ ਕਰੀਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਕਿ ਚੋਣਾਂ ਸਮੇਂ ਸਿਰ ਨਹੀਂ ਪੰਜਾਬ ਸਰਕਾਰ ਕਰ ਪਾ ਰਹੀ, ਉੱਥੇ ਜਦੋਂ ਸਰਕਾਰ ਨੂੰ ਇੱਕ ਪਟੀਸ਼ਨ ਦੇ ਹਵਾਲੇ ਨਾਲ ਜਵਾਬ ਦੇਣਾ ਪਿਆ, ਤਾਂ ਇਹਨਾਂ ਨੇ 31 ਮਈ ਤੱਕ ਕਰਾਉਣ ਦਾ ਵਾਅਦਾ ਕੀਤਾ
ਜੀ।
31 ਮਈ ਤੋਂ ਫਿਰ ਇਹ ਅਗਸਤ ਤੱਕ ਆਏ, ਫਿਰ ਇਹਨਾਂ ਨੇ ਜੀ ਆਹ ਬਲਾਕ ਬਦਲ ਰਹੇ ਹਾਂ ਜੀ, ਅਸੀਂ ਗਿਣਤੀ ਨਹੀਂ ਬਦਲਾਂਗੇ ਜੀ, ਬਸ ਬਲਾਕ ਦਾ ਖੇਤਰ ਬਦਲ ਰਹੇ ਹਾਂ ਜੀ ਅਸੀਂ, ਉਹ ਨਾਮ ਬਦਲੀ, ਬਲਾਕ ਇੱਧਰ ਉੱਧਰ ਚਲਾ ਗਿਆ, ਇਹ ਜੀ ਹਲਕਾ ਬਾਈਜ ਕਰ ਲਈਏ ਇਹਨੂੰ, ਹੈ ਨਾ, ਤੇ ਉਹ ਕੁਛ ਵੀ ਦਰੁਸਤ ਨਹੀਂ ਹੋ ਪਾ ਰਿਹਾ ਥੱਲੇ ਧਰਾਤਲ ਤੇ, ਲੋਕਾਂ ਨੂੰ ਹੋਰ ਮੁਸ਼ਕਲਾਂ ਵੱਧ ਗਈਆਂ ਉਲਟਾ
ਜੀ।
ਠੀਕ ਹੈ, 23 ਜ਼ਿਲ੍ਹਾ ਪਰਿਸ਼ਦ ਨੇ, 154 ਬਲਾਕ ਸੰਮਤੀਆਂ ਨੇ, ਤੇ ਉਹਨਾਂ ਦੀਆਂ ਚੋਣਾਂ ਮਤਲਬ ਕਿ 2018 ਤੋਂ ਬਾਅਦ ਹੁਣ ਤੁਸੀਂ ਜਾ ਕੇ ਕਰਾਉਣੀਆਂ ਨੇ, ਸਮੇਂ ਤੇ ਕਰਾ ਹੀ ਨਹੀਂ ਪਾ ਰਹੇ, ਕਦੇ ਪਹਿਲਾਂ ਨੋਟੀਫਿਕੇਸ਼ਨ ਕਰ ਰਹੇ ਨੇ ਪੰਚਾਇਤਾਂ ਦੇ ਨਾਲ, ਫਿਰ ਵਾਪਸ ਲੈਣਾ ਪੈਂਦਾ ਹੈ, ਤੇ ਫਿਰ ਅਦਾਲਤ 'ਚ ਤੁਸੀਂ ਤਰੀਕ ਦੇ ਦਿੰਦੇ ਹੋ, ਫਿਰ ਤੁਹਾਨੂੰ ਅੱਗੇ ਵਧਾਉਣੀ ਪੈਂਦੀ ਹੈ। ਹੁਣ ਫਿਰ 5 ਅਕਤੂਬਰ ਤੈਅ ਕਰਕੇ, ਜਦੋਂ ਅਗਸਤ 'ਚ ਹੜ੍ਹ ਆ ਗਏ ਸੀ, ਤੁਹਾਨੂੰ ਜਾਣਕਾਰੀ ਮਿਲ ਗਈ ਸੀ ਕਿ ਇਸ ਮੌਸਮ 'ਚ ਕਰਾਉਣੇ ਸੰਭਵ ਨਹੀਂ, ਤਾਂ ਤੁਸੀਂ ਫਿਰ ਇਹ ਤਰੀਕ ਮਿਥੀ ਕਿਉਂ, ਇਹਨੂੰ ਉਸ ਸਮੇਂ ਅੱਗੇ ਕਿਉਂ ਨਹੀਂ ਪਾਇਆ? ਤੇ ਜੇ ਤੁਸੀਂ ਅੱਗੇ ਨਹੀਂ ਪਾਉਣੀ ਸੀ ਤਾਂ ਤੁਸੀਂ ਕਹਿ ਲੈਂਦੇ ਕਿ ਹੜ੍ਹ ਵਾਲਾ ਖੇਤਰ ਛੱਡ ਲੈਣੇ, ਬਾਕੀ ਕਰਾ ਲੈਂਦੇ ਹਾਂ, ਤੁਸੀਂ ਉੱਥੇ ਵੀ ਨਹੀਂ ਆਏ। ਹੁਣ ਤੁਸੀਂ 5 ਦਸੰਬਰ ਲੈ ਕੇ ਪੂਰੇ 2 ਮਹੀਨੇ ਅੱਗੇ ਆ ਜੀ,
ਜੀ
ਤੇ ਅਜੇ ਵੀ ਪਤਾ ਨੀਗਾ ਕਿ 5 ਦਸੰਬਰ ਨੂੰ ਹੋਣਗੀਆਂ ਕਿ ਨਹੀਂ ਹੋਣਗੀਆਂ, ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਹੁਣ 5 ਦਸੰਬਰ ਨੂੰ ਘੱਟੋ ਘੱਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋ ਜਾਣ। ਫਿਲਹਾਲ ਤਾਂ ਅੱਗੇ ਨਹੀਂ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਹੁਣ ਸੋਮਵਾਰ ਨੂੰ ਗੱਲਬਾਤ ਹੋਏਗੀ। ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ। ਸਤਿ ਸ਼੍ਰੀ ਅਕਾਲ। ਥੈਂਕ ਯੂ।
ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।
ਮਿਹਰਬਾਨੀ।